くる、岩へ来る。
一方かさくな、かたぷるく、ねっぽぬるえ、あかるむるく、あじゅみせかん、ごるぷるさじゃ、あずさち、じゅがずさち、へぴさち、なにこしぴさち、आदि सच जुगादि सच हैप्पी सच नानक खुशी भी सच सुमरदान महाराज जी होने दा ਵੈਰਾਗ ਵਿੱਚ ਭਿੱਜਿਆ ਸ਼ਬਦ ਸੁਣਨਾ ਪ੍ਰਭੂ ਜੀਓ ਇਕੱਲੜੀ ਬਨ ਮਾਹੇ ਕਿਉਂ ਤੀਰੇ ਗੀ ਨਾ ਬਿਨਾ ਪ੍ਰਭ ਬੇਪਰਵਾਹੇ ਇਹ ਸ਼ਬਦ ਸੁਣ ਕੇ ਤੇ ਮਹਾਰਾਜ ਜੀ ਹੁਣਾਂ ਦੇ ਵੈਰਾਗਮਈ ਬਚਨ ਸੁਣ ਕੇ ਉਸਦਾ ਮਨ ਪਤੀਜ ਗਿਆ। ਦੋ ਤਿੰਨ ਘੰਟੇ ਗੁਜ਼ਰ ਗਏ ਹਨ ਮਹਾਰਾਜ ਜੀ ਉਹਨਾਂ ਦੇ ਚਰਨਾਂ 'ਚ ਬੈਠਿਆਂ ਅਤੇ ਫਿਰ ਮਹਾਰਾਜ ਜੀ ਕਹਿੰਦੇ, ਮਰਦਾਨੇ ਜਦੋਂ ਤੂੰ ਪਿਛਲੀ ਵਾਰ ਸੁਲਤਾਨਪੁਰ ਆਇਆ ਸੀ ਤੇ ਤੂੰ ਸਾਡੇ ਕੋਲ ਜਾਚਨਾ ਮੰਗੀ ਸੀ, ਮੰਗ ਮੰਗੀ ਸੀ, ਤੇ ਅਸਾਂ ਤੈਨੂੰ ਤਾਰ ਦਾ ਗੁਣ ਦਿੱਤਾ ਹੈ ਤੇ ਤੂੰ ਬਹੁਤ ਖੁਸ਼ੀ ਖੁਸ਼ੀ ਝੋਲੀ ਵਿੱਚ ਪਵਾਇਆ ਸੀ। ਉਹ ਤਾਰ ਦਾ ਗੁਣ ਅਸੀਂ ਅੱਜ ਦੇ ਦਿਨ ਲਈ ਦਿੱਤਾ ਸੀ ਤੇ ਅੱਜ ਦੇ ਦਿਨ ਨੂੰ ਅਸੀਂ ਉਡੀਕਦੇ ਰਹੇ ਹਾਂ ਤੈਨੂੰ, ਤੂੰ ਹੁਣ ਸਾਡੇ ਨਾਲ ਚੱਲ ਤੇ ਆਉਣਾ ਜਾਣਾ ਆਉਣਾ ਨਾ ਕਰੀ, ਆਪਣਾ ਜਨਮ ਸਵਾਲ ਲੈ। ਇਹ ਜੋ ਜਗਤ ਹੈ ਮਰਦਾਨੇ, ਇਸ ਨੂੰ ਸੁਪਨਾ ਜਾਣ, ਅਤੇ ਜਿੰਨਾ ਚਿਰ ਕੋਈ ਨੀਂਦ ਵਿੱਚ ਸੌਂਦਾ ਹੈ ਉਸਨੂੰ ਸੁਪਨਾ ਸੱਚ ਪਾਸਦਾ ਹੈ, ਉਸਨੂੰ ਖਬਰ ਨਹੀਂ ਹੁੰਦੀ ਕਿ ਸੁਪਨਾ ਹੈ। ਅਤੇ ਜਦੋਂ ਉਹ ਜਾਗਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਉਹ ਸੁਪਨਾ ਸੀ, ਕੂੜ ਸੀ, ਸੁਪਨ ਪਦਾਰਥ ਸਨ, ਕੁਝ ਵੀ ਸੱਚ ਨਹੀਂ ਸੀ। ਤੂੰ ਇਸੇ ਤਰ੍ਹਾਂ ਇਸ ਸੰਸਾਰ ਤੇ ਸੰਸਾਰ ਦੇ ਪਦਾਰਥਾਂ ਨੂੰ ਸੁਪਨਾ ਜਾਣ, ਇਹ ਹੈ ਹੀ ਸੁਪਨਾ। ਮਹਾਰਾਜ ਜੀ ਹੁਣਾਂ ਦੇ ਇਹ ਸੱਚ ਦੇ ਸ਼ਬਦ ਸੁਣ ਕੇ ਮਰਦਾਨੇ ਦੇ ਅੰਦਰ ਇੱਕ ਆਨੰਦ ਦੀ ਤਾਰ ਜਿਹੀ ਫਿਰ ਗਈ। ਉਸਨੂੰ ਦੁਨੀਆ ਯਾਦ ਨਹੀਂ ਸੀ, ਤੇ ਉਸਨੂੰ ਪਹਿਲੀ ਵਾਰ ਅਨੋਖੇ ਤੇ ਕਿਸੇ ਅਣਡਿੱਠੇ ਸੱਚ ਦੀ ਖਿੱਚ ਪਈ। ਉਹ ਸੱਚ ਜਿਹੜਾ ਉਸਨੇ ਕਦੀ ਦੇਖਿਆ ਨਹੀਂ ਸੀ, ਪਰ ਅੱਜ ਉਸ ਸੱਚ ਵੱਲ ਉਸਦਾ ਅੰਦਰ ਖਿੱਚਿਆ ਗਿਆ। ਤੇ ਕਹਿਣ ਲੱਗਾ, ਜੀ ਤੁਸੀਂ ਆਖਦੇ ਹੋ ਸਾਡੇ ਨਾਲ ਚੱਲ। ਤੁਸੀਂ ਮੈਨੂੰ ਕਿੱਧਰ ਨੂੰ ਲੈ ਕੇ ਜਾਓਗੇ? ਕਹਿੰਦੇ ਮਰਦਾਨੇ ਜੀ, ਸਾਨੂੰ ਕੋਈ ਖਬਰ ਨਹੀਂ, ਜਿੱਧਰ ਨੂੰ ਕਰਤਾਰ ਲੈ ਕੇ ਜਾਏਗਾ ਉੱਧਰ ਚੱਲਾਂਗੇ, ਪਰ ਤੂੰ ਖੁਸ਼ੀ ਖੁਸ਼ੀ ਸਾਡੇ ਨਾਲ ਚੱਲ, ਤੇ ਜਾਣ ਤੋਂ ਪਹਿਲਾਂ ਆਪਣੇ ਅੰਦਰੋਂ ਮੋਹ ਔਰ ਲੋਭ ਚੰਗੀ ਤਰ੍ਹਾਂ ਤਿਆਗ ਦੇ। ਮਰਦਾਨਾ ਕਹਿੰਦਾ ਜਜਮਾਨ, ਤੇਰੇ ਫਕੀਰ ਹੋਣ ਦੀ ਖਬਰ ਜਦੋਂ ਤਲਵੰਡੀ ਪਹੁੰਚੀ ਤੇ ਮਹਿਤਾ ਕਾਲੂ ਜੀ ਔਰ ਅੰਮਾ ਬੇਬੇ ਔਰ ਬੇਦੀਆਂ ਦਾ ਬਾਕੀ ਸਾਰਾ ਪਰਿਵਾਰ ਘਬਰਾ ਗਿਆ, ਤੇ ਮਹਿਤਾ ਜੀ ਨੇ ਮੈਨੂੰ ਭੇਜਿਆ ਕਿ ਜਾਂ ਨਾਨਕ ਦੀ ਸਾਰ ਲੈ ਕੇ ਆ ਕਿ ਉਹ ਸੱਚਮੁੱਚ ਫਕੀਰ ਹੋ ਗਿਆ, ਤੇ ਉਸਨੇ ਮੈਨੂੰ ਹਦਾਇਤ ਕੀਤੀ ਸੀ ਕਿ ਜਲਦੀ ਆਵੀਂ, ਉਹ ਮੇਰੀ ਉਡੀਕ ਵਿੱਚ ਹੋਣਗੇ। ਮਹਿਤਾ ਕਾਲੂ ਔਰ ਅੰਮਾ ਬੀਬੀ ਚਿੰਤਾ ਕਰ ਕਰਕੇ ਦੁਖੀ ਹੁੰਦੇ ਹੋਣਗੇ, ਤੇ ਤੁਸੀਂ ਆਖਦੇ ਹੋ ਸਾਡੇ ਨਾਲ ਚੱਲ, ਮੈਂ ਹੁਣ ਕੀ ਕਰਾਂ? ਮਹਾਰਾਜ ਜੀ ਕਹਿੰਦੇ ਮਰਦਾਨੇ, ਜੋ ਤੈਨੂੰ ਚੰਗਾ ਲੱਗਦਾ ਹੈ ਤੂੰ ਉਹ ਕਰ, ਸਾਡੇ ਨਾਲ ਤਾਂ ਭੁੱਖ ਨੰਗ ਹੈ। ਤੇ ਜੇ ਕੋਈ ਅੰਦਰ ਦੀ ਤ੍ਰਿਸ਼ਨਾ ਨੂੰ ਸੰਤੋਖ ਦੇ ਜਲ ਨਾਲ ਠੰਡਿਆ ਕਰ ਲਵੇ, ਉਹ ਹੀ ਸਾਡੀ ਸੰਗਤ ਕਰ ਸਕਦਾ ਹੈ, ਉਸਦੀ ਤੇ ਸਾਡੀ ਹੀ ਬਾਣ ਆਉਣੀ ਹੈ, ਉਸਦੀ ਹੀ ਸਾਡੇ ਨਾਲ ਨਿਭ ਸਕਦੀ ਹੈ। ਕਿਸੇ ਟਾਈਮ ਖਾਣ ਪੀਣ ਨੂੰ ਮਿਲ ਵੀ ਜਾਇਆ ਕਰੇਗਾ, ਤੇ ਕਿਸੇ ਟਾਈਮ ਜੇ ਨਾ ਵੀ ਮਿਲਿਆ ਤੇ ਦੁਖੀ ਨਹੀਂ ਹੋਣਾ, ਤੇ ਜੇ ਤੂੰ ਭਾਈ ਸੁੱਖ ਭੋਗਣੇ ਮੰਗਦਾ ਹੈ ਤੇ ਫਿਰ ਤਲਵੰਡੀ ਨੂੰ ਜਾ। ਮਰਦਾਨਾ ਕਹਿੰਦਾ ਜੀ, ਮੈਨੂੰ ਖਬਰ ਨਹੀਂ ਹੈ ਕੀ ਹੋਇਆ ਹੈ, ਪਰ ਮੇਰਾ ਹੁਣ ਦੁਨੀਆਂ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ, ਤੁਹਾਡੇ ਕੋਲ ਹੀ ਰਹਿਣ ਨੂੰ ਦਿਲ ਕਰਦਾ ਹੈ, ਮਨ ਵਿੱਚ ਕੋਈ ਤ੍ਰਿਸ਼ਨਾ ਨਹੀਂ ਰਹੀ, ਤੇ ਜਾਪਦਾ ਹੈ ਜਿਸ ਤਰ੍ਹਾਂ ਤੁਹਾਡੇ ਦਰਸ਼ਨ ਸੂਰਜ ਦੇ ਦਰਸ਼ਨ ਹੋਏ ਹੋਣ, ਹੁਣ ਟਟਹਿਣਿਆਂ ਤੇ ਨਿਗਾਹ ਨਹੀਂ ਟਿਕਣੀ। ਹੁਣ ਮੈਂ ਕਿੱਥੇ ਜਾਵਾਂ? ਮੈਨੂੰ ਕੁਛ ਨਹੀਂ ਦਿਸਿੰਦਾ, ਹੁਣ ਮੈਨੂੰ ਜਾਣਾ ਔਖਾ ਹੋ ਗਿਆ। ਮਹਾਰਾਜ ਜੀ ਕਹਿੰਦੇ, ਫਿਰ ਜਾ ਮਰਦਾਨੇ ਸ਼ਹਿਰ ਜਾ, ਤੇ ਰਬਾਬ ਲਿਆ ਕੇ ਸਾਨੂੰ ਸੁਣਾ। ਕਹਿੰਦੇ ਜੀ, ਮੈਂ ਤੇ ਕਦੀ ਰਬਾਬ ਨੂੰ ਕੀ ਕਦੇ ਕਿਸੇ ਵਾਜੇ ਨੂੰ ਹੱਥ ਨਹੀਂ ਲਾਇਆ ਅੱਜ ਤੱਕ, ਤੇ ਕਿੰਨੇ ਕੁ ਦਿਨਾਂ ਵਿੱਚ ਮੈਨੂੰ ਆ ਜਾਏਗੀ ਰਬਾਬ ਵਜਾਉਣੀ? ਮਹਾਰਾਜ ਜੀ ਕਹਿੰਦੇ, ਜਿਹੜਾ ਤੈਨੂੰ ਪਿਛਲੀ ਵਾਰ ਅਸਾਂ ਤਾਰ ਦਾ ਗੁਣ ਦਿੱਤਾ ਸੀ ਉਸਦਾ ਕੀ ਕੀਤਾ ਜੀ? ਕਹਿੰਦਾ ਜੀ ਮੈਂ ਕਿਹੜਾ ਉਹ ਵੇਚ ਖਾਧਾ, ਤੁਸੀਂ ਜਿੱਥੇ ਰੱਖਿਆ ਉੱਥੇ ਹੀ ਹੋਏਗਾ। ਫਿਰ ਮਹਾਰਾਜ ਜੀ ਕਹਿੰਦੇ ਮਰਦਾਨੇ ਜਾ ਬਚਨ ਮੰਨ, ਫਿਰ ਬਾਦ ਲਿਆ ਸ਼ਹਿਰੋਂ ਜਾ ਕੇ। ਮਰਦਾਨਾ ਉੱਠ ਕੇ ਸੁਲਤਾਨਪੁਰ ਨੂੰ ਤੁਰ ਪਿਆ ਤੇ ਸ਼ਹਿਰ ਵਿੱਚ ਢੂੰਡਦਾ ਹੈ ਕਿਸੇ ਰਬਾਬ ਵਜਾਉਣ ਵਾਲੇ ਨੂੰ। ਇੱਕ ਜਗ੍ਹਾ ਉਸਨੂੰ ਦਿਸਿਆ ਕਿ ਇੱਕ ਮਰਾਸੀ ਇੱਕ ਪਠਾਨ ਦੇ ਸਾਹਮਣੇ ਰਬਾਬ ਵਜਾ ਰਿਹਾ ਹੈ। ਉਹਨਾਂ ਨੂੰ ਢਾਡੀ ਆਖਦੇ ਹਨ। ਮਰਦਾਨੇ ਨੇ ਜਾ ਕੇ ਉਸ ਮਰਾਸੀ ਨੂੰ ਦੁਆ ਸਲਾਮ ਕੀਤੀ ਤੇ ਬੈਠ ਗਿਆ। ਕੁਝ ਮਿੰਟਾਂ ਬਾਅਦ ਉਸ ਪਠਾਨ ਨੇ ਉਸ ਮਰਾਸੀ ਨੂੰ ਕੁਝ ਪੈਸੇ ਦਿੱਤੇ ਤੇ ਉਹ ਉੱਠ ਕੇ ਤੁਰ ਗਿਆ। ਫਿਰ ਮਰਦਾਨੇ ਨੇ ਕਿਹਾ ਮਰਾਸੀਆ ਚੱਲ ਉੱਠ, ਤੈਨੂੰ ਇੱਕ ਖੁਦਾ ਦਾ ਬੰਦਾ ਬੁਲਾਉਂਦਾ ਹੈ। ਤੇ ਮਰਾਸੀ ਉਸੇ ਵੇਲੇ ਉੱਠ ਕੇ ਚੱਲ ਪਿਆ। ਦੋਵੇਂ ਜਣੇ ਉਦਿਆਨ ਨੂੰ ਆ ਰਹੇ ਹਨ ਜਿੱਥੇ ਮਹਾਰਾਜ ਜੀ ਬਿਰਾਜੇ ਹੋਏ ਹਨ। ਤੇ ਰਸਤੇ ਵਿੱਚ ਉਹ ਢਾਡੀ ਪੁੱਛਦਾ ਮਰਦਾਨੇ ਨੂੰ ਕਿ ਭਾਈ ਤੂੰ ਵੀ ਮਰਾਸੀ ਹੈ? ਕਹਿੰਦਾ ਹਾਂਜੀ ਮੈਂ ਵੀ ਮਰਾਸੀ ਹਾਂ। ਤੂੰ ਕਿੱਥੋਂ ਦਾ ਮਰਾਸੀ ਹੈ ਤੇ ਤੇਰਾ ਨਾਂ ਕੀ ਹੈ? ਨਾਂ ਮੇਰਾ ਮਰਦਾਨਾ ਹੈ ਤੇ ਮੈਂ ਰਹਿੰਦਾ ਨਵਾਬ ਰਾਏ ਭੋਏ ਦੀ ਤਲਵੰਡੀ ਵਿੱਚ। ਦੋਵੇਂ ਜਣੇ ਉਸ ਅਸਥਾਨ ਤੇ ਆ ਗਏ ਜਿੱਥੇ ਮਹਾਰਾਜ ਜੀ ਬੈਠੇ ਹੋਏ ਹਨ। ਆ ਕੇ ਮਰਦਾਨੇ ਨੇ ਕਿਹਾ ਮਰਾਸੀਆ ਤਾਰ ਵਜਾ। ਉਸਨੇ ਰਬਾਬ ਵਜਾਏ, ਬਹੁਤ ਉੱਤਮ ਸੁਰ ਵਾਲੇ। ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਤੇ ਫਿਰ ਕੁਝ ਮਿੰਟਾਂ ਬਾਅਦ ਨੇਤਰ ਖੋਲ੍ਹੇ। ਕੁਝ ਮਿੰਟਾਂ ਬਾਅਦ ਮਹਾਰਾਜ ਜੀ ਹੁਣਾਂ ਨੇ ਨੇਤਰ ਖੋਲ੍ਹੇ ਤੇ ਮਰਦਾਨੇ ਨੂੰ ਕਹਿੰਦੇ ਮਰਦਾਨੇ ਚੱਲ ਹੁਣ ਤੂੰ ਉਜਾਦਾਰ। ਮਰਦਾਨੇ ਨੇ ਉਹ ਰਬਾਬ ਫੜ ਕੇ ਵਜਾਉਣੀ ਸ਼ੁਰੂ ਕੀਤੀ ਤੇ ਉਸ ਵਿੱਚੋਂ ਇਸ ਤਰ੍ਹਾਂ ਦੀ ਸੁਰ ਨਿਕਲੀ ਕਿ ਜਿੰਨੇ ਦਰਖਤ ਬੂਟੇ ਸਨ ਉਹ ਸਾਰੇ ਰਸ ਨਾਲ ਭਰ ਗਏ, ਪਰਮੇਸ਼ਰ ਜੀ ਦੇ ਰਸ ਨਾਲ। ਤੇ ਜੰਗਲ ਦੇ ਪੰਛੀ ਔਰ ਪਸ਼ੂ ਸਾਰੇ ਆਣ ਇਕੱਠੇ ਹੋਏ ਤੇ ਉਹ ਸੁਰ ਸੁਣ ਕੇ ਬੇਸੁੱਧ ਹੋ ਕੇ ਟਹਿ ਪਏ। ਦੂਰ ਤੱਕ ਪਸ਼ੂ ਔਰ ਪੰਛੀ ਪਹਿਲਾਂ ਆ ਕੇ ਖੜੇ ਹੋਏ ਸੀ ਤੇ ਫਿਰ ਸੁਰ ਸੁਣ ਕੇ ਸਾਰੇ ਦੇ ਸਾਰੇ ਡਿੱਗੇ ਪਏ ਹਨ। ਤੇ ਜਾਪਦਾ ਹੈ ਕਿ ਜਿਸ ਤਰ੍ਹਾਂ ਹਵਾ ਵੀ ਖਲੋ ਗਈ ਹੈ, ਖਲੋ ਕੇ ਨਿਰੰਕਾਰ ਦੇ ਦੇਸ਼ ਦਾ ਸੰਗੀਤ ਸੁਣਦੀ ਹੈ। ਜੋ ਜੜ ਰੂਪ ਪਦਾਰਥ ਸਨ ਜਿਨ੍ਹਾਂ ਵਿੱਚ ਚੇਤਨਾ ਬਹੁਤ ਥੋੜ੍ਹੀ ਹੈ, ਉਹ ਚੇਤਨ ਹੋ ਗਏ ਇਸ ਸੁਰ ਸੁਣ ਕੇ। ਅਤੇ ਜਿਨ੍ਹਾਂ ਵਿੱਚ ਚੇਤਨਾ ਹੈ, ਜਿਸ ਤਰ੍ਹਾਂ ਪਸ਼ੂ ਪੰਛੀ, ਉਹ ਚੇਤਨਾ ਵਾਲੇ ਇਸ ਤਰ੍ਹਾਂ ਮਸਤ ਹੋਏ ਕਿ ਉਸ ਮਸਤੀ ਵਿੱਚ ਬਸੁੱਧ ਹੋ ਗਏ, ਜਿਸ ਤਰ੍ਹਾਂ ਸਮਾਧੀ ਵਿੱਚ ਚਲੇ ਗਏ ਹੋਣ। ਮਰਦਾਨੇ ਨੇ ਮਹਾਰਾਜ ਜੀ ਉਹਨਾਂ ਨੂੰ ਬਹੁਤ ਰਿਜਾਇਆ, ਬਹੁਤ ਪ੍ਰਸੰਨ ਹੋਏ ਮਹਾਰਾਜ ਜੀ। ਅਤੇ ਫਿਰ ਕੁਛ ਦੇਰ ਬਾਅਦ ਨੇਤਰ ਖੋਲ੍ਹੇ, ਉਹ ਟਾਡੀ ਕਹਿਣ ਲੱਗਾ ਕਿ ਜੇ ਮੈਂ ਸਾਰੇ ਦੇਸ਼ ਦੇ ਟਾਡੀਆਂ ਨੂੰ ਜਾਣਦਾ ਹਾਂ ਅਤੇ ਸੁਣਿਆ ਹੈ ਕਿਸੇ ਕੋਲ ਗੁਣ ਨਹੀਂ ਹੈ, ਇਸ ਸਾਰੇ ਦੇਸ਼ ਵਿੱਚ ਕੋਈ ਇਸ ਤਰ੍ਹਾਂ ਦੀ ਰਬਾਬ ਨਹੀਂ ਵਜਾ ਸਕਦਾ। ਮਰਦਾਨੇ ਨੇ ਵੀ ਦੇਖਿਆ ਕਿ ਮਹਾਰਾਜ ਜੀ ਬਹੁਤ ਪ੍ਰਸੰਨ ਹਨ, ਸਾਰੇ ਪਸ਼ੂ ਪੰਛੀ ਦੂਰ ਤੱਕ ਡੱਠੇ ਪਏ ਹਨ, ਅਤੇ ਦੇਖ ਕੇ ਅੰਦਰ ਹੀ ਬਹੁਤ ਪ੍ਰਸੰਨ ਹੋਇਆ ਕਿ ਮੈਨੂੰ ਤਾਂ ਰਬਾਬ ਬਿਲਕੁਲ ਵਜਾਉਣੀ ਨਹੀਂ ਸੀ ਆਉਂਦੀ, ਅਤੇ ਇਹ ਅੱਜ ਮੇਰੀ ਗੈਬ ਦੀ ਫਤਿਹ ਹੋਈ। ਮੈਂ ਟਾਡੀ ਹੋ ਗਿਆ। ਮਹਾਰਾਜ ਜੀ ਮੁਸਕਰਾ ਕੇ ਮਰਦਾਨੇ ਨੂੰ ਕਹਿੰਦੇ, ਮਰਦਾਨੇ ਸੁਣਾ ਕਿਸ ਤਰ੍ਹਾਂ ਲੱਗਾ ਇਹ ਤਾਰ ਵਜਾਉਣਾ। ਕਹਿੰਦਾ ਜੀ, ਤੂੰ ਕੋਈ ਪੂਰਨ ਪੁਰਖ ਹੈ ਜਿਸ ਦੇ ਬਚਨਾਂ ਨਾਲ ਹੀ ਮੈਨੂੰ ਇਹ ਵਜਾਉਣੀ ਆ ਗਈ, ਮੈਂ ਤਾਂ ਕਦੀ ਇਸ ਨੂੰ ਹੱਥ ਵੀ ਨਹੀਂ ਲਾਇਆ ਸੀ। ਅਤੇ ਮਰਦਾਨੇ ਨੇ ਉੱਠ ਕੇ ਮਹਾਰਾਜ ਜੀ ਉਹਨਾਂ ਨੂੰ ਸਲਾਮ ਕੀਤਾ। ਜਿਸ ਤਰ੍ਹਾਂ ਮੁਸਲਮਾਨ ਕਰਦੇ ਹਨ, ਮਹਾਰਾਜ ਜੀ ਕਹਿੰਦੇ, ਮਰਦਾਨੇ ਰਬਾਬ ਗੁਰਮੁਖੀ ਹੈ, ਇਹ ਆਪਣਾ ਮੁੱਖ ਸਿਰਫ ਗੁਰੂ ਵੱਲ ਰੱਖਦਾ ਹੈ, ਕਰਤਾਰ ਵੱਲ ਰੱਖਦਾ ਹੈ, ਅਤੇ ਬਾਕੀ ਜਿੰਨੇ ਵਾਜੇ ਸਾਜ ਹਨ ਉਹਨਾਂ ਨਾਲ ਪਰਮੇਸ਼ੁਰ ਜੀ ਦੇ ਗੁਣ ਵੀ ਗਾਏ ਜਾ ਸਕਦੇ ਹਨ, ਅਤੇ ਨਾਲ ਹੀ ਉਹਨਾਂ ਨੂੰ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾ ਜਗਾਉਣ ਵਾਸਤੇ ਵੀ ਵਰਤਿਆ ਜਾ ਸਕਦਾ ਹੈ, ਪਰ ਰਬਾਬ ਨਹੀਂ। ਰਬਾਬ ਸਿਰਫ ਗੁਰੂ ਵੱਲ ਹੀ ਮੁੱਖ ਰੱਖਦੀ ਹੈ, ਇਸ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕਿਸੇ ਕਿਸਮ ਦੀ ਵਾਸ਼ਨਾ ਇਸਦਾ ਸੰਗੀਤ ਸੁਣ ਕੇ ਨਹੀਂ ਪੈਦਾ ਹੋ ਸਕਦੀ। ਸੋ ਇਹ ਸਾਜ ਸਭ ਤੋਂ ਭਲਾ ਸਾਜ ਹੈ। ਦਸਵੇਂ ਪਾਤਸ਼ਾਹ ਜੀ ਹੋ ਰਹੇ ਨੇ ਰਬਾਬ ਵਜਾਉਂਦੇ ਹੁੰਦੇ ਸਨ ਆਪ, ਉਹ ਰਬਾਬ ਅਜੇ ਵੀ ਹਿਮਾਚਲ ਵਿੱਚ ਸੁਕੇਤ ਮੰਡੀ ਵਿੱਚ ਪਈ ਹੈ। ਅਸੀਂ ਐਤਕੀ ਸੰਗਤਾਂ ਨੂੰ ਲੈ ਕੇ ਗਏ ਸਨ ਅਤੇ ਦਰਸ਼ਨ ਕੀਤੇ ਸਨ। ਮਰਦਾਨਾ ਕਹਿੰਦਾ ਜੀ, ਤੁਸਾਂ ਇਹ ਰਹਿਮਤ ਕਰਕੇ ਮੈਨੂੰ ਗੁਣ ਦਿੱਤਾ ਹੈ ਤਾਰ ਦਾ, ਅਤੇ ਹੁਣ ਰਬਾਬ ਵੀ ਮਿਲੇ, ਮਹਾਰਾਜ ਜੀ ਕਹਿੰਦੇ ਮਰਦਾਨੇ ਕਿਸੇ ਨੂੰ ਸਵਾਲ ਪਾਉਣਾ ਭਲਾ ਨਹੀਂ ਹੁੰਦਾ ਪਰ ਆਪਾਂ ਨੂੰ ਅੱਜ ਸਵਾਲ ਪਾਉਣਾ ਪੈਣਾ ਹੈ ਤੂੰ ਸੁਲਤਾਨਪੁਰ ਜਾ ਤੇ ਜਾ ਕੇ ਬੇਬੇ ਨਾਨਕੀ ਨੂੰ ਆਖ ਕੇ ਮੈਨੂੰ ਨਾਨਕ ਨੇ ਭੇਜਿਆ ਹੈ ਤੇ ਉਹ ਆਖਦਾ ਹੈ ਮੇਰਾ ਇੱਕ ਸਵਾਲ ਹੈ ਜੇ ਕਰੀ ਤੇ ਆਖਦਾ ਹਾਂ ਜੇ ਨਾ ਮੰਨੇ ਤੇ ਨਹੀਂ ਆਖਦਾ ਤੇ ਜੇ ਉਹ ਮੰਨੇਗੀ ਤੇ ਤਾਂ ਆਖੀ ਜੇ ਨਾ ਮੰਨੇਗੀ ਤੇ ਨਾ ਆਖੀ ਮਰਦਾਨਾ ਉੱਠ ਕੇ ਤਿਆਰ ਹੋ ਪਿਆ ਤੇ ਢਾਡੀ ਨੇ ਇਕਦਮ ਆਪਣੇ ਰਬਾਬ ਚੁੱਕ ਕੇ ਮਹਾਰਾਜ ਜੀ ਹੁਣਾਂ ਵੱਲ ਵਧਾਈ ਕਿ ਜੀ ਆਹ ਰਬਾਬ ਲੈ ਲਓ ਇਹ ਹਾਜ਼ਰ ਹੈ ਮਹਾਰਾਜ ਜੀ ਕਹਿੰਦੇ ਜੀ ਸਾਨੂੰ ਪਹੁੰਚ ਗਈ ਇਹ ਪ੍ਰਵਾਨ ਹੈ ਹੁਣ ਤੂੰ ਇਸ ਨੂੰ ਆਪਣੇ ਪਾਸ ਰੱਖੀ ਤੇ ਫਿਰ ਮਹਾਰਾਜ ਜੀ ਉਹਨਾਂ ਨੇ ਉਸ 'ਤੇ ਕਿਰਪਾ ਦੀ ਦ੍ਰਿਸ਼ਟ ਪਾਈ ਸ਼ਿਨਪਲ ਪਰ ਅਤੇ ਉਸਦੇ ਅੰਦਰੋਂ ਸਾਰੀ ਦੁਆਇਤ ਖਤਮ ਹੋ ਗਈ ਜਿੰਨੀਆਂ ਦੁਰਮਤਾਂ ਸਨ ਸਭ ਕਿੱਥੇ ਜਾਂਦੀਆਂ ਰਹੀਆਂ ਉਸਨੂੰ ਆਪਣਾ ਆਪ ਹੌਲਾ ਹੌਲਾ ਚਾਰ 'ਚ ਫੇਰਾ ਬਦਲਿਆ ਬਦਲਿਆ ਜਾ ਪਿਆ ਅਤੇ ਉਸਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਆਪ ਹੀ ਖੁਦਾ ਸੰਤ ਬਣ ਕੇ ਇੱਥੇ ਜੰਗਲ ਵਿੱਚ ਬੈਠਾ ਮਰਦਾਨਾ ਸੁਲਤਾਨਪੁਰ ਗਿਆ ਜਾ ਕੇ ਬੇਬੇ ਨਾਨਕੀ ਜੀ ਨੂੰ ਕਹਿਣ ਲੱਗਾ ਬੇਬੇ ਨਾਨਕੀ ਜੀ ਮਰਦਾਨੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਦਸ ਮਰਦਾਨੇ ਕਹਿੰਦਾ ਜੀ ਨਾਨਕ ਜੀ ਨੇ ਮੈਨੂੰ ਭੇਜਿਆ ਹੈ ਰਜਾਦੀ ਜੀ ਉਸਨੇ ਕਿਹਾ ਹੈ ਕਿ ਮੇਰਾ ਇੱਕ ਸਵਾਲ ਹੈ ਜੇ ਮੰਨੇ ਤੇ ਆਖਾਂ ਜੇ ਨਾ ਮੰਨੇ ਤੇ ਨਹੀਂ ਆਖਦਾ ਨਾਨਕੀ ਜੀ ਕਹਿਣ ਲੱਗੇ ਆਖ ਮਰਦਾਨੇ ਤੂੰ ਨਿਸ਼ੰਗ ਆਖ ਮੇਰੇ ਵੱਡੇ ਭਾਗ ਹਨ ਜੇ ਮੈਂ ਕੋਈ ਨਾਨਕ ਦਾ ਸਵਾਲ ਪੂਰਾ ਕਰ ਸਕਾਂ ਮੇਰਾ ਜਨਮ ਸਫਲ ਹੋ ਜਾਏਗਾ ਛੇਤੀ ਆਖ ਮਰਦਾਨਾ ਨੇ ਕਿਹਾ ਜੀ ਨਾਨਕ ਜੀ ਨੇ ਮੈਨੂੰ ਤਲਵੰਡੀ ਨਹੀਂ ਜਾਣ ਦਿੱਤਾ ਤੇ ਆਪਣੇ ਇਸ ਤਰ੍ਹਾਂ ਦਾ ਪਿਆਰ ਕੀਤਾ ਮੈਨੂੰ ਕਿ ਆਪਣੇ ਕੋਲ ਹੀ ਰੱਖ ਲਿਆ ਮਹਾਰਾਜ ਜੀ ਉਹਨਾਂ ਨੇ ਮਰਦਾਨੇ ਨੂੰ ਕਿਹਾ ਸੀ ਕਿ ਨਾਨਕੀ ਜੀ ਨੂੰ ਆਖੀ ਜੇ ਉਹ ਮੰਨੇ ਸਾਡਾ ਸਵਾਲ ਤੇ ਫਿਰ ਆਖੀ ਕਿ ਸਾਨੂੰ ਇੱਕ ਰਬਾਬ ਲੈ ਦੇ ਮਰਦਾਨਾ ਕਹਿਣ ਲੱਗਾ ਜੀ ਨਾਨਕ ਜੀ ਕਹਿੰਦੇ ਹਨ ਕਿ ਸਾਨੂੰ ਇੱਕ ਰਬਾਬ ਲੈ ਦੇ ਮੁੱਲ ਲੈ ਦੇ ਬੇਬੇ ਨਾਨਕੀ ਕਹਿੰਦੇ ਮਰਦਾਨੇ ਇੱਕ ਰਬਾਬ ਕੀ ਮੈਂ 100 ਰਬਾਬਾਂ ਲੈ ਦਿਓ ਪਰ ਨਾਨਕ ਜੀ ਨੂੰ ਆਖ ਇੱਕ ਵਾਰ ਮੁੱਖ ਦਿਖਾ ਜਾਵੇ ਬਹੁਤ ਦਿਲ ਕਰਦਾ ਹੈ ਦਰਸ਼ਨਾਂ ਨੂੰ ਮਰਦਾਨਾ ਵਾਪਸ ਜਾ ਕੇ ਕਹਿੰਦਾ ਜੀ ਬੇਬੇ ਨਾਨਕੀ ਜੀ ਨੂੰ ਤੁਹਾਡੇ ਦਰਸ਼ਨਾਂ ਦੀ ਬਹੁਤ ਸਿੱਖ ਹੈ। ਉਹ ਆਖਦੀ ਹੈ ਇੱਕ ਕੀ ਮੈਂ 100 ਬਾਬਾ ਲੈ ਦੇਵਾਂ, ਆ ਕੇ ਮੁੱਖ ਦਿਖਾ ਜਾਓ। ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਚੱਲ ਮਰਦਾਨਿਆ, ਬੇਬੇ ਨਾਨਕੀ ਜੀ ਪਾਸ ਚੱਲੀਏ, ਉਸਦਾ ਕਿਹਾ ਸੱਥ ਮੋੜਿਆ ਨਹੀਂ ਜਾਂਦਾ। ਮਹਾਰਾਜ ਜੀ ਅੱਗੇ ਅੱਗੇ ਅਤੇ ਮਰਦਾਨਾ ਪਿੱਛੇ ਸੁਲਤਾਨਪੁਰ ਨੂੰ ਤੁਰ ਪਏ। ਅਜਬ ਖੇਲ ਹੈ ਕਿ ਆਪ ਨਿਰੰਕਾਰ ਜਿਹੜਾ ਜਿਸਨੇ ਕੀ ਕੁਛ ਬਣਾਇਆ ਹੋਇਆ ਹੈ ਅਤੇ ਉਹ ਅੱਜ 20 ਰੁਪਿਆਂ ਦੀ ਰਬਾਬ ਲੈਣ ਵਾਸਤੇ ਹੋਰਨਾਂ ਨੂੰ ਸਵਾਲ ਪਾ ਰਿਹਾ ਹੈ। ਆਪ ਦਾਤਾ ਜਾਚਕ ਬਣਿਆ ਹੋਇਆ, ਆਪ ਦਾਤਾ ਅੱਜ ਮੰਗ ਰਿਹਾ ਹੈ ਕਿ ਮੇਰਾ ਸਵਾਲ ਪੂਰਾ ਕਰ ਦੇ। ਪਰਮਾਤਮਾ ਜਦੋਂ ਵੀ ਦੇਹੀਆਂ ਵਿੱਚੋਂ ਵਰਤਦਾ ਹੈ, ਜਿਸ ਤਰ੍ਹਾਂ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ, ਤਾਂ ਇੱਕ ਮਰਿਆਦਾ ਵਿੱਚ ਰਹਿੰਦਾ ਹੈ, ਮਰਿਆਦਾ ਵਿੱਚ ਰਹਿੰਦਾ ਹੈ। ਉਹ ਮਰਿਆਦਾ ਤੋੜਦਾ ਨਹੀਂ ਹੈ, ਉਹ ਦਾਤਾ ਵੀ ਹੈ ਅਤੇ ਜਾਚਕ ਵੀ ਬਣਦਾ ਹੈ। ਜੋ ਗੁਰੂ ਸਾਹਿਬ ਜੀ ਆਪਣੀ ਸੰਗਤਾਂ ਨੂੰ ਆਖਦੇ ਕਿ ਸੋਹਣੇ ਸੋਹਣੇ ਕੋੜੇ ਹਥਿਆਰ ਸੋਨਾ ਆਦਿ ਸਾਡੀਆਂ ਸੰਗਤਾਂ ਲਿਆਇਆ ਕਰਨ, ਬੇਸ਼ੱਕ ਤਖ਼ਤ 'ਤੇ ਬੈਠ ਕੇ ਆਖਦੇ, ਪਰ ਜੇ ਠੀਕ ਤਰ੍ਹਾਂ ਦੇਖਿਆ ਜਾਏ ਤਾਂ ਇਹ ਮੰਗਣਾ ਹੀ ਹੈ। ਜੇ ਉਹ ਕਹਿੰਦੇ ਆਪਣੇ ਸਿੱਖਾਂ ਨੂੰ ਕਿ ਦਸਵੰਧ ਗੁਰੂ ਦੇ ਨਾਂ ਦਾ ਕੱਢੋ, ਤੇ ਵੀ ਮੰਗਣਾ ਹੈ। ਤੇ ਜੇ ਦਸਵੇਂ ਪਾਤਸ਼ਾਹ ਜੀ ਨੇ ਸੀਸ ਮੰਗਿਆ ਸੀਸ ਮੰਗਿਆ, ਜਾਂਚ ਨਾ ਕੀਤੀ, ਮੰਗਿਆ ਕਿ ਮੈਨੂੰ ਆ ਦੇ। ਸੋ ਜੋ ਦਾਤਾ ਹੈ ਉਹ ਮੰਗਤਾ ਵੀ ਬਣ ਜਾਂਦਾ ਹੈ, ਗੁਰੂ ਹੈ ਚੇਲਾ ਵੀ ਬਣਦਾ ਹੈ, ਚੋਜ ਹਨ ਉਸਦੇ ਸਾਰੇ। ਬਾਬਾ ਜੀ ਹੋਰੇ ਵਚਨ ਕਰਦੇ ਹੁੰਦੇ ਸਨ ਕਿ ਰੱਬ ਨੂੰ ਵੀ ਲੋੜ ਪੈਂਦੀ, ਤੇ ਜਿਹੜਾ ਫਿਰ ਰੱਬ ਦੇ ਕੰਮ ਆਉਂਦਾ ਰੱਬ ਉਹਨਾਂ ਦੇ ਕੰਮ ਆਉਂਦਾ। ਜਦੋਂ ਬੁਲੰਦਪੁਰੀ ਗੁਰਦੁਆਰਾ ਸਾਹਿਬ ਸ਼ੁਰੂ ਹੋਣਾ ਸੀ ਉਦੋਂ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ, ਬਾਬਾ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਰੱਬ ਦਾ ਸਾਥ ਦੇਣਗੇ ਰੱਬ ਉਹਨਾਂ ਦਾ ਸਾਥ ਦੇਵੇ। ਬਾਅਦ ਵਿੱਚ ਜੇ ਕਦੀ ਗੁਰਦੁਆਰਾ ਸਾਹਿਬ ਦੇ ਲਾਗੇ ਕਦੀ ਮੰਡੀ ਬਣਨ ਲੱਗਦੀ ਜਾਂ ਠੇਕਾ ਖੁੱਲ੍ਹਣ ਲੱਗਦਾ ਜਾਂ ਇਸ ਤਰ੍ਹਾਂ ਦਾ ਤੇ ਜਿਹੜਾ ਵੀ ਕੋਈ ਕੰਮ ਆਉਂਦਾ ਪੁਰਾਣੇ ਬਾਬਾ ਜੀ ਹੁਣੇ ਉਹਨਾਂ ਦੇ ਕੰਮ ਕਰਦੇ ਬਚਨ ਕਰਦੇ ਕਿ ਰੱਬ ਨੂੰ ਵੀ ਲੋੜ ਪੈਂਦੀ ਤੇ ਅੱਜ ਮਹਾਰਾਜ ਜੀ ਵੀਹ ਰੁਪਿਆਂ ਲਈ ਸਵਾਲ ਪਾ ਰਹੇ ਹਨ ਕਿ ਸਾਨੂੰ ਰਬਾਬ ਲੈ ਦੇ।